चक्र चिहन अर वरन जात हर पात निहन जह रूप रंग अर रेख पेख को कह न सकत के चल मूरत अनुभव प्रकाश अमितो यक ही जय कोट इंद्र इंद्रान साहे साहान गिण जय तिर पवन मिहीव सुर नर असुर नेत नेत बन चिरन कहत त्वय सर्वनाम कथा कवन कर्म नाम वर्णत सुमत अस्किरपान खंड खड़ग तुक तवर यारती सैफ सरोही सह थी जह हमारे पी तैर की तुही सथी तुही तवर तरवार नाम तिहारो जो जपै पै सिंध पव पार काल तुही काली तुही तेग यरतीर तुही निशानी जीत की आज तुही जगवीर खड़ग केत में शरण तिहारी आप हास दैलिहु उवारी सर्व ठार मोह हो सहाय दुष्ट दोख ते लिहु बचाई नमस्कार श्री खड़ग को करो सोहित चितलाय पूर्ण करो ग्रंथे तुम हि करो सहाय मुकुचरा शास्त्र खट पिंग गिरन चढ़ जाय अन्न लखै बगरो सुने जौ काल कृपा कराय कहां बुद्ध प्रवत शिह मारी वर्ण सकै महिमा जो तिहारी हम न सकत कर सिफत तुम्हारी आप लेहो तुम कथा सुधारी हम न सकत कर सिफत तुम्हारी आप लेहो तुम कथा सुधारी
वाहे गुरु साहेब जीओ पौड़ी उम्मल लथे जोदे मारू बजया बदल ज्यो मह खासुर रण विच गजया इंदर जेहा जोदा मैथो भज्जिया कौन विचारी दुर्गा जिन रण सजिया पौड़ी उम्मल लथे जोदे मारू बज्जिया
वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਨ ਸੁੰਦਰ ਦੁਕਾਨ ਸਜਿਆ ਹੋਇਆ, ਚਵਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗ੍ਰੰਥੀ ਸਾਹਿਬਾਨ ਦੇ ਕਰ ਕਮਲਾਂ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਆਪਾਂ ਸੰਗਤ ਰੂਪ ਵੀ ਜੁੜ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀਆਂ ਵਿਚਾਰਾਂ ਕਰ ਰਹੇ ਹਾਂ ਅਤੇ ਲਾਹੇ ਲੈ ਰਹੇ ਹਾਂ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਤੀਸਰੀ ਵਾਰ, ਜਿਹਨੂੰ ਆਪ ਚੰਡੀ ਦੀ ਵਾਰ ਵੀ ਕਿਹਾ ਜਾਂਦਾ ਹੈ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਹਿਮਾ ਸਿਰਫ ਸ਼ਲਾਘਾ ਕੀਤੀ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਵੇਂ ਇਸ ਸੰਸਾਰ ਦੇ ਭਲੇ ਲਈ, ਕਲਿਆਣ ਲਈ ਉਹ 10 ਜਾਮੇ ਧਾਰਨ ਕੀਤੇ, ਇਹਨਾਂ ਦੇ ਵਿੱਚ ਆਪ ਵੀ 10ਵਾਂ ਸੀ, ਪਰ ਆਪਣੀ ਸਿਰ ਸਲਾਘਾ ਛੱਡ ਕੇ ਜੋ ਵਾਹਿਗੁਰੂ ਨੇ 9 ਜਾਮੇ ਧਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ, ਉਹਨਾਂ ਦੀ ਉਹ ਸਥਿਤੀ ਕੀਤੀ, ਸਿਰ ਸਲਾਘਾ ਕੀਤੀ। ਸਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦਾ ਹੀ ਮਹਿਮਾ ਦਾ ਮੰਗਲ ਕੀਤਾ ਵੀ ਉਹ ਵਾਹਿਗੁਰੂ ਸਭ ਦਾ ਪ੍ਰਕਾਸ਼ਕ ਹੈ, ਅਚਰਜ ਸਰੂਪ ਹੈ, ਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਉਹ ਐਸੇ ਵਾਹਿਗੁਰੂ ਦੀ ਹਮੇਸ਼ਾ ਫਤਿਹ ਜਿੱਤ ਹੈ। ਉਹ ਐਸੇ ਜੋ ਸ੍ਰੀ ਭਗਵਤੀ ਜੀ ਹਨ, ਘੱਟ ਪੰਗਾ ਸਪਨ ਅਕਾਲ ਪੁਰਖ ਵਾਹਿਗੁਰੂ ਸਾਡੇ ਸਹਾਈ ਹੋਣ। ਵਾਰ ਸ੍ਰੀ ਭਗਵਤੀ ਜੀ ਕੀ, ਵਾਰ ਨੂੰ ਜਸਦਾ ਹੈ, ਸਿਰ ਸਲਾਘਾ ਦਾ ਹੈ, ਸਵਾਈ ਮਾਨ ਜੋ ਘੱਟ ਪੰਗਾ ਖੜ ਚਿੰਨਾ ਸਹਿਤ ਹੋ, ਉਹਨਾਂ ਦੀ ਵਾਰ ਕੀ ਸਿਰ ਸਲਾਘਾ ਹੈ, ਕਿਸ ਵੱਲੋਂ ਹੈ ਪਾਤਸ਼ਾਹੀ ਦਸਵੀਂ। ਜੋ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਤਸ਼ਾਹ ਦੀ 10ਵੇਂ ਗੁਰੂ ਹਨ, 10ਵੇਂ ਪਾਤਸ਼ਾਹ ਹਨ। ਜੋ ਪ੍ਰਥਮ ਭਗਵਤੀ ਸਿਮਰ ਕਹਿ ਵੀ, ਸਭ ਤੋਂ ਪਹਿਲਾਂ ਜਿਹੜਾ ਘੱਟ ਪੰਗਾ ਸਪਨ ਅਕਾਲ ਪੁਰਖ ਹੈ ਵਾਹਿਗੁਰੂ, ਉਹਨੂੰ ਚੇਤੇ ਕਰਦੇ ਹਾਂ। ਫਿਰ ਉਹਨਾਂ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੂੰ ਵੀ ਧਿਆਉਂਦੇ ਹਾਂ। ਫਿਰ ਉਹਨਾਂ ਦਾ ਹੀ ਸਰੂਪ ਗੁਰੂ ਅੰਗਦ ਸਾਹਿਬ ਜੀ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ, ਚੌਥੇ ਗੁਰੂ ਰਾਮਦਾਸ ਸਾਹਿਬ ਜੀ ਨਾਲੇ ਧਿਆਉਂਦੇ, ਨਾਲੇ ਕਹਿੰਦੇ ਸਾਡੇ ਸਹਾਈ ਹੋਣ। ਇਹ 5ਵੇਂ ਗੁਰੂ ਅਰਜਨ ਦੇਵ ਜੀ, 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ, 7ਵੇਂ ਹਰਰਾਏ ਸਾਹਿਬ ਜੀ ਨੂੰ ਯਾਦ ਕਰਦੇ ਹਾਂ, 8ਵੇਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਧਿਆਉਂਦੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਥੱਕਿਆਂ ਸਾਰੇ ਦੁੱਖ ਚਲੇ ਜਾਂਦੇ ਹੈ, ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਹੈ, ਜਿਨ੍ਹਾਂ ਨੂੰ ਯਾਦ ਕਰੀਏ, ਸਿਮਰਨ ਕਰੀਏ, ਚੇਤੇ ਕਰੀਏ। ਹਿਰਦੇ ਰੂਪ ਘਰ ਦੇ ਵਿੱਚ ਵਾਹਿਗੁਰੂ ਜੋ 9 ਖਜ਼ਾਨਿਆਂ ਦਾ ਮਾਲਕ ਹੈ, ਉਹ ਬੜੀ ਛੇਤੀ ਚ ਆ ਜਾਂਦਾ ਹੈ। ਆਪ ਪਰਮੇਸ਼ਰ ਯਾਦ ਆਉਣ ਲੱਗ ਪੈਂਦਾ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ 26 ਸਾਲ ਭੋਰੇ ਵਿੱਚ ਬੈਠ ਕੇ ਵਾਹਿਗੁਰੂ ਦੀ ਮਹਾਨ ਬੰਦਗੀ ਕਲਨਾ ਕਮਾਈ ਕੀਤੀ ਹੈ, ਚਿੰਤਨ ਕੀਤਾ ਹੈ। ਇਸ ਕਰਕੇ ਗੁਰੂ ਮਹਾਰਾਜ ਨੂੰ ਯਾਦ ਕਰ ਲਈਏ ਤੇ ਪਰਮੇਸ਼ਰ ਆ ਜਾਂਦਾ ਯਾਦ। ਇਸ ਸਾਰੇ ਸਤਿਗੁਰੂ ਸਾਡੇ ਸਹਾਈ ਹੋਣ ਸਾਰੇ ਥਾਵਾਂ ਵਿੱਚ। ਇਸ ਤੋਂ ਅੱਗੇ ਫਿਰ ਪਰਮੇਸ਼ਰ ਦੀ ਸਿਰ ਸਲਾਘਾ, ਸਭ ਤੋਂ ਪਹਿਲਾਂ ਉਸਨੇ ਇਹ ਮਾਇਆ ਰੂਪੀ ਜਿਹੜਾ ਖੰਡਾ ਬਣਾਇਆ ਹੈ, ਮਾਇਆ ਬਣਾਈ, ਇਹ ਜਾਂ ਗਿਆਨ ਬਣਾਇਆ, ਮਹਿਤਾ ਸਥਿਰ ਦਾ ਅਹੰਕਾਰ ਆਦਿਕ ਬਣਾਏ, ਇਹਨਾਂ ਦੁਆਰਾ ਸਾਰੇ ਸੰਸਾਰ ਨੂੰ ਪੈਦਾ ਕਰ ਦਿੱਤਾ। ਇਸ ਸੰਸਾਰ ਦੇ ਵਿੱਚ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਆਦਿਕ ਇਹ ਸਾਜੇ, ਫਿਰ ਕੁਦਰਤ ਦੁਆਰਾ ਪੰਜ ਤੱਤ ਰਚ ਕੇ ਸੰਸਾਰ ਦਾ ਖੇਲ ਚ ਬਣਾ ਦਿੱਤਾ। ਸੰਸਾਰ ਖੇਲ ਰੂਪ ਦੇ ਵਿੱਚ ਸਵਾਇਮਾਨ ਕਰ ਦਿੱਤਾ। ਫਿਰ ਇਸੇ ਸੰਸਾਰ ਦੇ ਵਿੱਚ ਸਤ ਸਮੁੰਦਰ, ਹੋਰ ਹਿਮਾਚਲ, ਵਿਧਿਆਚਲ, ਸੁਮੇਰ ਪਰਬਤ ਆਦਿਕ ਬੜੇ ਬੜੇ ਪਹਾੜ ਰਚ ਦਿੱਤੇ। 50 ਕਰੋੜ ਯੋਜਨ ਧਰਤੀ ਬਣਾ ਦਿੱਤੀ, ਬਿਨਾ ਥੰਮਾਂ ਤੋਂ ਆਕਾਸ਼ ਨੂੰ ਇਸਤ ਕਰ ਦਿੱਤਾ। ਐਸੇ ਸੰਸਾਰ ਵਿੱਚ ਫਿਰ 45 ਪਦਮ ਦੈਤ ਬਣਾ ਦਿੱਤੇ, ਪੈਦਾ ਕਰ ਦਿੱਤੇ, 33 ਕਰੋੜ ਦੇਵਤੇ ਪੈਦਾ ਕਰ ਦਿੱਤੇ। ਫਿਰ ਉਹਨਾਂ ਵਿੱਚ ਹੀ ਆਪੋ ਵਿੱਚ ਹੀ ਲੜਾਈ ਝਗੜਾ ਰਚਾ ਦਿੱਤਾ, ਵੈਰ ਭਾਵ ਬਣਾ ਬੰਨ ਦਿੱਤਾ। ਇਸੇ ਤਰ੍ਹਾਂ ਹੀ ਪਰਮੇਸ਼ਰ ਆਪ ਜੀ ਨੇ ਹੀ ਆਪਣੀ ਮੌਜ ਵਿੱਚ ਜਿਹੜੀ ਦੁਰਗਾ ਦੇਵੀ ਇਹਨੂੰ ਪੈਦਾ ਕਰਕੇ ਇਹਨਾਂ ਰਾਹੀਂ ਇਹ ਦੈਂਤਾਂ ਦਾ ਨਾਸ ਕਰਾ ਦਿੱਤਾ। ਤੇਰੇ ਪਾਸੋਂ ਹੀ ਤ੍ਰੇਤੇ ਯੁੱਗ ਦੇ ਵਿੱਚ ਰਾਮ ਜੀ ਨੇ ਬਲ ਲੈ ਕੇ ਆ ਤੀਰਾਂ ਨਾਲ ਦਸਾਂ ਸਿਰਾਂ ਵਾਲਾ ਜਿਹੜਾ ਰਾਵਣ ਨੂੰ ਮਾਰ ਮੁਕਾਇਆ, ਤੇਰੇ ਪਾਸੋਂ ਹੀ ਤਾਕਤ ਬਲ ਲੈ ਕੇ ਦੁਆਪਰ ਯੁੱਗ ਦਾ ਅਵਤਾਰੀ ਜਿਹੜਾ ਕ੍ਰਿਸ਼ਨ, ਉਹਨੇ ਜਿਹੜਾ ਕੰਸ ਦਾ ਮਥੁਰਾ ਦਾ ਰਾਜਾ ਕੰਸ ਸੀ, ਉਹਨੂੰ ਕੇਸਾਂ ਤੋਂ ਪਕੜ ਕੇ ਭੜਕਾ ਕੇ ਸਿੱਟ ਦਿੱਤਾ। ਇਸ ਤਰ੍ਹਾਂ ਵੱਡੇ ਵੱਡੇ ਮੁਨੀ ਤੇ ਦੇਵ ਤੇ ਕਈ ਜੁਗਾਂ ਤੱਕ ਜਿਨ੍ਹਾਂ ਨੇ ਸਰੀਰ ਨੂੰ ਤਾਇਆ, ਸਰੀਰ ਨੂੰ ਤੰਗ ਕੀਤਾ, ਔਖਾ ਕੀਤਾ, ਤਪ ਕਰਦੇ ਆ, ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਐਸਾ ਤੂੰ ਮਹਾਨ ਹੈ। ਇਹ ਜਿਹੜਾ ਪਵਿੱਤਰ ਹੀ ਦੁਰਗਾ ਸਾਜਕ ਹੈ, ਦੇਵਤਾ ਦਾ ਨਾਸ ਕਰਾਇਆ, ਕਿਵੇਂ ਕਰਾਇਆ, ਇਹ ਵਾਰ ਦੇ ਵਿੱਚ ਸਾਰਾ ਪ੍ਰਸੰਗ ਹੈ। ਫਿਰ ਤੇਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ, ਫਿਰ ਕ੍ਰਿਸ਼ਨ ਰਾਮ ਜੀ ਦਾ ਸਾਰਾ ਪ੍ਰਸੰਗ ਹੀ ਲਿਖਿਆ ਪਿਆ, ਖੋਲ ਖੋਲ ਕੇ 43 ਪਤਰੇ ਹੈ। ਜਿੰਨੀ ਆ ਵਾਲਮੀਕਿ ਰਮਾਇਣ ਹੈ, ਇਹ ਤਾਂ ਬਹੁਤ ਵੱਡਾ ਤਕੜਾ ਪੁੱਤ ਹੈ, ਪੜ੍ਹਦਿਆਂ ਪੜ੍ਹਦਿਆਂ ਮਨੁੱਖ ਥੱਕ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿਰਫ 43 ਪੱਤਰਾਂ ਵਿੱਚ ਰਾਮ ਜੀ ਦਾ ਸਾਰਾ ਹੀ ਪ੍ਰਸੰਗ ਬੜੇ ਸੋਹਣੇ ਢੰਗ ਨਾਲ ਤੇ ਕਾਵਦੇ ਨਿਯਮਾਂ ਵਿੱਚ ਛੰਦਾਬੰਦੀ ਵਿੱਚ ਲਿਖ ਦਿੱਤਾ। ਇਸੇ ਤਰ੍ਹਾਂ ਜਿਹੜਾ ਕ੍ਰਿਸ਼ਨ ਜੀ ਦਾ ਹੈ, ਉਹ ਬੜਾ ਤਕੜਾ ਪ੍ਰਸੰਗ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਕਿਵੇਂ ਉਹਨੇ ਕਿਸ ਕੰਸ ਨੂੰ ਕੇਸਾਂ ਤੋਂ ਫੜ ਕੇ ਭੜਕਾ ਕੇ ਸਿੱਟਿਆ, ਹੋਰ ਦੇ ਨਾਲ ਦੇ ਸਾਥੀ ਕਿਵੇਂ ਮਾਰੇ, ਕਾਲ ਜਮਨ ਵਰਗੇ, ਜਰਾ ਸਿੰਧ ਵਰਗੇ ਕਿਵੇਂ ਮਾਰ ਮੁਕਾਏ, ਉਹ ਸਾਰੇ ਪ੍ਰਸੰਗ ਖੋਲ ਖੋਲ ਕੇ ਵੀ ਲਿਖੇ ਹੈ, ਸੰਖੇਪਤ ਰੂਪ ਵਿੱਚ ਵਿਚਲੇ ਹੈ। ਇਹਨਾਂ ਰਾਹੀਂ ਜਾਣੀ ਪਰਮੇਸ਼ਰ ਦੀ ਸਲਾਹ ਕੀਤੀ ਹੈ ਵੀ ਤੂੰ ਹੀ ਇਹਨਾਂ ਨੂੰ ਬਲ ਦਿੱਤਾ ਹੈ, ਤਾਂ ਹੀ ਇਹਨਾਂ ਨੇ ਆਹ ਕੁਛ ਕਰਿਆ ਹੈ। ਇਹ ਤਾਂ ਗੁਰੂ ਤੇ ਪਰਮੇਸ਼ਰ ਸਮਰੱਥ ਹੈ, ਜਿੱਥੇ ਆਪਣੀ ਉਹ ਬਖਸ਼ਿਸ਼ ਕਲਾ ਦੇ ਦੇਣ, ਉੱਥੇ ਉਹ ਕਰ ਦਿੰਦਾ ਹੈ। ਹੁਣ ਵਿਚਿੱਤਰ ਸਿੰਘ ਐਵੇਂ ਪਤਲਾ ਜਿਹਾ ਸੀ ਰਾਜਪੂਤ, ਗੁਰੂ ਗੋਬਿੰਦ ਸਿੰਘ ਸਾਹਿਬ ਬਾਰੇ ਨੂੰ ਥਾਪੜਾ ਦੇਵਤਾ, ਉਹ ਜਿਹੜਾ ਮੋਟਾ ਤਾਜਾ ਦੁਨੀ ਚੰਦ ਸੀ, ਭੱਜ ਗਿਆ ਸੀ ਰਾਤ ਨੂੰ। ਤੇ ਮਹਾਰਾਜ ਕਹਿੰਦੇ ਵੀ ਆ ਸਾਡਾ ਜਿਹੜਾ ਵਿਚਿੱਤਰ ਸਿੰਘ ਹੈ, ਇਹ ਕੇਸਰੀ ਚੰਦ ਦੇ ਹਾਥੀ ਨਾਲ ਮੁਕਾਬਲਾ ਕਰੂਗਾ, ਤੇ ਆਪਣੇ ਕੋਲੋਂ ਨਾਗਲੀ ਬਖਸ਼ ਦਿੱਤੀ, ਨਾਲ ਥਾਪੜਾ ਦੇਵਤਾ। ਦੇਖ ਲਓ ਵੀ ਉਹ ਵਿਚਿੱਤਰ ਸਿੰਘ ਨੇ ਐਸੀ ਨਾਗਨੀ ਮਹਾਰਾਜ ਦਾ ਓਟ ਆਸਰਾ ਲੈ ਕੇ ਮਾਰੀ, 7 ਤਵੀਆਂ ਲੋਹੇ ਦੀਆਂ ਬੰਨੀਆਂ ਸੀ ਮੱਥੇ ਤੇ, ਸਾਰੀਆਂ ਦੇ ਵਿੱਚ ਦੀ ਲੰਘ ਕੇ ਮੱਥੇ ਵਿੱਚ ਜਾ ਖੂਬੀ, ਉਹ ਜਦੋਂ ਨੂੰ ਖੂਬੀ ਨੂੰ ਮੱਥੇ ਵਿੱਚ ਲੱਗਾ ਚੰਗਿਆਰਾ ਮਾਰਨ, ਕਿੱਥੇ ਤਾਂ ਉਹ ਕਿਲਾ ਤੋੜਨ ਆਇਆ ਸੀ, ਕਿੱਥੇ ਉਹਨੇ ਪਿੱਛੇ ਨੂੰ ਮੂੰਹ ਕਰ ਲਿਆ, ਦਰਵਾਜ਼ੇ ਕਿਧਰੇ ਪੈਣੇ, ਉਹਨਾਂ ਨੂੰ ਲੱਗ ਗਿਆ ਲਿਤਣ। ਜਿਹੜੀ ਸੁੰਡ ਨਾਲ ਤਲਵਾਰ ਜੀ ਬੰਨੀ ਸੀ ਵੀ ਮਾਰੂ ਸਿੰਘਾਂ ਨੂੰ, ਉਹਨਾਂ ਨੂੰ ਵੀ ਮਾਰਨ ਲੱਗ ਪਿਆ ਘੁਕਾ ਕੇ। ਇਹ ਕਲਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੈ ਨੀ, ਵਿਚਿੱਤਰ ਸਿੰਘ ਕੌਣ ਸੀ ਵੀ ਉਹ ਹਾਥੀ ਦਾ ਮੁਕਾਬਲਾ ਕਰਦਾ। ਇਹਦਾ ਗੁਰੂ ਪਰਮੇਸ਼ਰ ਦੀ ਮੌਜ ਆ ਜੀ, ਤਾਂ ਮਰਜ਼ੀ ਹੈ। ਨਿੱਕੀ ਜੀ ਕੀੜੀ ਵਿੱਚੋਂ ਕਲਾ ਰੱਖਦੇ ਹੋ, ਰੋਣਾ ਦਲਾਂ ਨੂੰ ਭਸੋਂ ਕਰਕੇ ਸਵਾਹ ਕਰਕੇ ਰੱਖ ਦਊਗੀ। ਇਸ ਤਰ੍ਹਾਂ ਵੀ ਇਹ ਜਿਹੜੇ ਪਿੱਛੇ ਹੋਏ ਨਾ ਬੜੇ ਬੜੇ, ਜਿਨ੍ਹਾਂ ਨੂੰ ਅਵਤਾਰ ਕਹਿੰਦੇ, ਵੀ ਇਹਨਾਂ ਨੇ ਕੰਸ ਨੂੰ ਮਾਰਤਾ, ਨਿਨੌਣ ਨੂੰ ਮਾਰਤਾ, ਕਹਿੰਦੇ ਸਾਰੀ ਕਲਾ ਵਾਹਿਗੁਰੂ ਦੀ ਹੈ, ਉਹਨਾਂ ਨੂੰ ਤਾਕਤ ਦਿੱਤੀ ਤਾਂ ਉਹਨਾਂ ਨੇ ਆਹ ਕੁਝ ਕਰਿਆ ਕਰਾਇਆ। ਹੈ ਤਾਂ ਸਿਰ ਸਲਾਘਾ ਇਸ ਵਾਰ ਦੇ ਵਿੱਚ ਪਰਮੇਸ਼ਰ ਦੀ, ਪਰ ਉਹ ਜਿਹੜੀ ਸਿਰ ਸਲਾਘਾ ਕੀਤੀ ਹੈ ਆਪਣੇ ਢੰਗ ਨਾਲ, ਵੀ ਦੈਂਤਾਂ ਦਾ ਲਾਸ਼ ਇੱਕ ਇਸਤਰੀ ਤੋਂ ਕਰਵਾ ਦਿੱਤਾ, ਇੱਕ ਦੇਵੀ ਤੋਂ ਕਰਾਤਾ। ਪਰਮੇਸ਼ਰ ਨੇ ਉਹ ਐਸਾ ਮਹਾਨ ਹੈ। ਉਹ ਕੁਝ ਪ੍ਰਸੰਗ ਆਪਾਂ ਕੁਝ ਪੌੜੀਆਂ ਕੱਲ ਦੇ ਜੀਵਨ ਵਿੱਚ ਪੜੀਆਂ ਸੁਣੀਆਂ ਸੀ, ਅਜੇ ਅੱਗੇ ਪ੍ਰਾਰੰਭ ਹੋ ਰਹੀਆਂ ਹਨ। ਉਹ ਮੈਂ ਖਾਸ ਤਰ ਨਾਲ ਜਿਵੇਂ ਇਹ ਦੇਵੀ ਦਾ ਜੰਗ ਜੁੱਦ ਹੋਇਆ ਸੀ ਉਹ ਪ੍ਰਸੰਗ ਸ਼ੁਰੂ ਹੋਇਆ ਹੋਇਆ ਹੈ, ਜਿਵੇਂ ਬਾਕੀ ਰਹਿੰਦਾ ਪ੍ਰਸੰਗ ਆ ਰਿਹਾ, ਉਹ ਸਾਰੇ ਆਪਾਂ ਮਨ ਮਨ ਲਾ ਕੇ ਇਕਾਗਰਤਾ ਸਹਿਤ ਸੁਣੀਏ ਜੀ।
ਉਮਲ ਲੱਥੇ ਜੋ ਦੇ ਮਾਰੂ ਬੱਜਿਆ।
ਕਲਗੀਧਰ ਪਾਤਸ਼ਾਹ ਜੀ ਕਹਿੰਦੇ ਆ, ਖਾਲਸਾ ਜੀ ਜਦੋਂ ਮਾਰੂ ਨਗਾਰਾ ਵੱਜਿਆ, ਯਾਨੀ ਜੰਗ ਯੁੱਧ ਕਰਨ ਵਾਲਾ ਮਾਰੂ ਨਗਾਰਾ ਹੁੰਦਾ, ਜਿਹੜਾ ਨਗਾਰਸੀ ਹੈ ਜੰਗ ਯੁੱਧ ਬਾਰੇ ਦੀ, ਜਦੋਂ ਜੰਗ ਯੁੱਧ ਕਰਨਾ ਉਦੋਂ ਚੋਟ ਹੋਰ ਤਰ੍ਹਾਂ ਦੀ ਮਾਰਦਾ, ਡਿੱਗਾ ਹੋਰ ਤਰ੍ਹਾਂ ਮਾਰਦਾ ਹੁੰਦਾ, ਉਹਨੂੰ ਮਾਰੂ ਬਾਜਾ ਕਹਿੰਦੇ ਹੈ, ਮਾਰਨ ਵਾਲਾ। ਜਦੋਂ ਕਹਿੰਦੇ ਮਾਰੂ ਨਗਾਰਾ ਵੱਜਿਆ ਹੈ, ਖੜਕਿਆ ਹੈ, ਉਸ ਮਾਰੂ ਨਗਾਰੇ ਨੂੰ ਸੁਣ ਕੇ ਉਮਲ ਲੱਥੇ ਯੋਧੇ, ਜਿਹੜੇ ਯੋਧੇ ਸੀ ਨਾ ਦੈਂਤ, ਉਹ ਉਮਲ ਲੱਥੇ, ਉਮਲੋਂ ਆ ਉਤਰੇ ਯੁੱਧ ਵਿੱਚ, ਉਮਲ ਕੀ ਓਲਡ ਓਲਡ ਕੇ ਆ ਗਏ। ਉਮਲ ਕੀ ਉਹ ਇਸ ਤਰ੍ਹਾਂ ਝੁਕ ਝੁਕ ਕੇ ਆ ਗਏ, ਜਾਂ ਉਮਲ ਕੀ ਚੜ ਚੜ ਕੇ ਆ ਗਏ। ਉਮਲ ਕੀ ਬੜੀ ਚਾਹ ਉਤਸ਼ਾਹ ਨਾਲ ਆ ਗਏ। ਇਹ ਉਮਲ ਦੇ ਅਰਥ ਹੈ, ਇਹਨਾਂ ਵਿੱਚੋਂ ਕੋਈ ਲਾ ਲਓ, ਉਲਡ ਉਲਡ ਕੇ ਆ ਗਏ, ਜਾਂ ਚੜ ਚੜ ਕੇ ਆ ਗਏ, ਜਾਂ ਉਤਸ਼ਾਹ ਸਹਿਤ ਆ ਗਏ। ਹੋਏ ਜਦੋਂ ਕਹਿੰਦੇ ਮਾਰੂ ਬਾਜਾ ਵੱਜਿਆ ਹੈ, ਜਿੰਨੇ ਯੋਧੇ ਸੀ ਉਹ ਮੈਦਾਨੇ ਜੰਗ ਵਿੱਚ ਆ ਉਤਰੇ ਹੈ, ਬੜੇ ਅਰਸ਼ਾਦ ਸਹਿਤ ਆ ਗਏ ਹੈ, ਚੜ ਚੜ ਕੇ ਆ ਗਏ ਹਨ।
ਬੱਦਲ ਜੋ ਮਹਿ ਖਾਸੁਰ ਰਣ ਵਿੱਚ ਗੱਜਿਆ।
ਉਹਨਾਂ ਯੋਧਿਆਂ ਦਾ ਜਿਹੜਾ ਮੁਖੀ ਸੀ ਮਹਿ ਖਾਸੁਰ ਦੈਨ ਸੀ, ਜਿਹਦਾ ਝੋਟੇ ਵਰਗਾ ਬੜਾ ਸਾਰਾ ਸਿਰ ਸੀ, ਇਸ ਤਰ੍ਹਾਂ ਕਹਿੰਦੇ ਜਿਹੜਾ ਮਹਿ ਖਾਸੁਰ ਦੈਨ ਸੀ, ਜਿਵੇਂ ਬੱਦਲ ਗੱਜਦਾ ਹੁੰਦਾ, ਉਹ ਜੰਗ ਵਿੱਚ ਆਖਰ ਗਜਿਆ ਗੜਕਿਆ ਹੈ।
ਇੰਦਰ ਜਿਹਾ ਜੋਧਾ ਮੈਥੋ ਭੱਜਿਆ।
ਬੋਲਿਆ ਸਾਰੇ ਕਹਿਣ ਲੱਗਾ ਵੀ ਜਿਹੜਾ ਇੰਦਰ ਵਰਗਾ ਵੱਡਾ ਯੋਧਾ ਕਹਾਉਂਦਾ, ਜਿਹਦੇ ਕੋਲੋਂ ਸੱਤ ਧਾਤੂਆਂ ਵਾਲਾ ਬਜਰ ਸ਼ਸਤਰ ਹੈ, ਇਹੋ ਜਿਹੜਾ ਬਜਰ ਸ਼ਸਤਰ ਵਾਲਾ ਇੰਦਰ ਦੇਵਤਾ ਮੇਰੇ ਪਾਸੋਂ ਭੱਜ ਗਿਆ, ਆ ਦੇਵ ਲੇਵ ਛੁੱਟ ਕੇ ਭਗੌੜਾ ਹੋ ਗਿਆ, ਜਾਦ ਗਿਆ ਕਿਤੇ।
ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ।
ਜਿਹੜੀ ਵਿਚਾਰੀ ਆ ਦੇਵੀ ਜੀ ਦੁਰਗਾ, ਇਹਨੇ ਮੇਰੇ ਮਨ ਆ ਲਾ ਕੇ ਕਹਿੰਦੇ ਆ ਜੰਗ ਸ਼ੁਰੂ ਕਰ ਲਿਆ, ਮੈਨੂੰ ਕੀ ਜਾਣਦਾ ਤੀਵੀ ਨੂੰ।
ਵੱਜੇ ਢੋਲ ਨਗਾਰੇ ਦਲਾ ਮੁਕਾਬਲਾ।
ਸਵੇਰੇ ਢੋਲ ਤੇ ਨਗਾਰੇ ਖੜ ਪਏ ਆ, ਕੋਈ ਚੀਜ਼ ਦਲਾਲਾ ਮੁਕਾਬਲਾ ਸ਼ੁਰੂ ਹੋ ਗਿਆ ਹੈ।
ਤੀਰ ਫਿਰੇ ਰਹਿ ਫਿਰੇ ਰਹਿ ਬਾਰੇ ਆਮੋ ਸਾਹਮਣੇ
ਤੇ ਆਮੋ ਸਾਹਮਣੇ ਜਿਹੜੇ ਤੀਰ ਹੈ ਇਹ ਵਿਚੋਲਗੀ ਕਰਦੇ ਫਿਰਦੇ ਰਿਵਾਰ ਨੂੰ ਵਿਚੋਲਗੀ ਦਾ ਹੁੰਦਾ ਜਾਂ ਦਲਾਲਗੀ ਦਾ ਹੁੰਦਾ ਜੋ ਦਲਾਲ ਜੇ ਸੌਦਾ ਕਰਾਉਂਦੇ ਹੁੰਦੇ ਆ ਵਿਚੋਲੇ ਵੀ ਆ ਵਿਆਹ ਸ਼ਾਦੀਆਂ ਵਿੱਚ ਕੰਮ ਆਪੋ ਵਿੱਚ ਹੀ ਤੁਹਾਨੂੰ ਆਮਣ ਸਾਹਮਣੇ ਕਰਦੇ ਗੱਲ ਜੀ ਕਰਾਉਂਦੇ ਜਿਹੜੇ ਕਹਿੰਦੇ ਜਿਹੜੇ ਤੀਰ ਹੈ ਨਾ ਇਹ ਆਪੋ ਵਿੱਚ ਹੀ ਕਹਿੰਦੇ ਦਲਾਲ ਪੁਣਾ ਕਰ ਰਹੇ ਵਿਚੋਲਾ ਪੁਣਾ ਕਰਦੇ ਫਿਰ ਰਹੇ ਦੋਹਾਂ ਦੀ ਗੱਲ ਕਰਾਉਂਦੇ ਦੋਹਾਂ ਦਾ ਜੰਗ ਕਰਾਉਂਦੇ ਹਨ।
ਅਗਣਤ ਵੀਰ ਸੰਘਾਰੇ ਲੱਗਦੀ ਕੈਬਰੀ
ਤੀਰਾਂ ਦੇ ਲੱਗਦਿਆਂ ਹੋਇਆਂ ਵੱਜਦਿਆਂ ਹੋਇਆਂ ਗਿਣਤੀ ਬੇਗਿਣਤੇ ਸੂਰਵੀਰ ਮਾਰ ਮੁਕਾਏ ਹਨ।
ਡਿੱਗੇ ਜਾਨ ਮਨਾਰੇ ਮਾਰੇ ਬਿਜਦੇ
ਦੈਤ ਜਦੋਂ ਤੀਰ ਲੱਗੇ ਹੈ ਨਾ ਇਉਂ ਡਿੱਗੇ ਹੋਏ ਚੰਗ ਵਾਲੇ ਥਾਂ ਦਿਸਦੇ ਜਿਵੇਂ ਬਿਜਲੀ ਦੇ ਮਾਰੇ ਹੋਏ ਬਿਜਲੀ ਪੈ ਜਾਏ ਤੇ ਮਕਾਨਾਂ ਦੇ ਉੱਪਰ ਜਿਹੜੇ ਕੋਈ ਮੁਨਾਰੇ ਜੇ ਹੁੰਦੇ ਗੁੰਮਜ ਹੁੰਦੇ ਨੇ ਉਹ ਡਿੱਗ ਪੈਂਦੇ ਹੈ। ਮਾਨੋ ਕਹਿੰਦੇ ਬਿਜਲੀ ਦੇ ਮਾਰੇ ਹੋਏ ਮੁਨਾਰੇ ਪਏ ਆ ਗੁੰਬਜ ਹੀ ਡਿੱਗੇ ਪਏ ਹਨ।
ਖੁੱਲੀ ਵਾਲੀ ਦੈਤ ਅਹਾੜੇ ਸਭ ਸੂਰਮੇ
ਜਿੰਨੇ ਕਹਿੰਦੇ ਸਾਰੇ ਸੂਰਵੀਰ ਦੈਤ ਉਹ ਖੁੱਲੇ ਵਾਲੇ ਇਹਨਾਂ ਦੇ ਹੜੇ ਕੀ ਜੰਗ ਅਸਥਾਨ ਵਿੱਚ ਆ ਖਲੋਤੇ ਹੋਏ ਹਨ।
ਸੁੱਤੇ ਜਾਣ ਜਟਾਲੇ ਭੰਗਾਂ ਖਾਏ ਕੈ
ਜਦੋਂ ਕਹਿੰਦੇ ਤੀਰ ਵੱਜੇ ਧਰਤੀ ਤੇ ਡਿੱਗ ਪਏ ਹਨ ਤੇ ਉਹ ਡਿੱਗੇ ਹੋਏ ਧਰਤੀ ਤੇ ਇਉਂ ਦਿਸਦੇ ਸੁੱਤੇ ਜਾਣ ਜਟਾਲੇ ਵੀ ਜਟਾਂ ਵਾਲੇ ਸਾਧੂ ਭੰਗਾ ਭੁੰਗਾ ਖਾ ਕੇ ਸੁਕਾ ਸੁਕਾ ਪੀ ਕੇ ਜਾਣੀ ਸੁੱਤੇ ਪਿਆ ਧਰਤੀ ਤੇ
ਪੌੜੀ ਦੋਹਾਂ ਕੰਧਾਰਾ ਮੋਹ ਜੁੜੇ ਨਾਲ ਧੌਸਾ ਭਾਰੀ
ਸਵੇਰੇ ਦੋਹਾਂ ਕੰਧਾਰਾ ਨਾਲ ਫੌਜਾਂ ਦਾ ਹੈ ਦੋਹਾਂ ਕੰਧਾਰਾ ਨਾਲ ਤਰਫਾਂ ਦਾ ਦੋਹਾਂ ਪਾਸਿਆਂ ਦਾ ਦੋਹਾਂ ਪਾਸਿਆਂ ਦੀ ਫੌਜਾਂ ਦੇ ਮੂੰਹ ਜੁੜ ਗਏ ਹਨ ਨਾਲ ਭਾਰੀ ਧੌਸਾ ਨਗਾਰਾ ਵੀ ਵੱਜ ਪਿਆ ਹੈ।
ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ
ਸਭ ਤੋਂ ਵੱਡਾ ਅਹੰਕਾਰੀ ਦੈਨ ਸੀ ਉਹ ਸੀ ਮੈਂ ਖਾਸਰ ਇਹਨਾਂ ਸਾਰਿਆਂ ਦੈਂਤਾਂ ਦਾ ਕਮਾਂਡਰ ਉਹ ਫੌਜ ਦੇ ਨਾਲ ਕਹਿੰਦੇ ਫਿਰ ਕੜਕ ਉੱਠਿਆ ਗੜਕ ਉੱਠਿਆ
ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ
ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਨਾਲ ਉਹ ਸੂਰਮਿਆਂ ਨੂੰ ਲੈ ਕੇ ਚੱਲਿਆ ਏ ਮੈਂ ਖਾਸਰ ਦੈਤ
ਮਿਆਨੋ ਖੰਡਾ ਧੂਹਿਆ ਮੈਂ ਖਾਸੁਰ ਭਾਰੀ
ਵੀ ਜਿਹੜਾ ਮੈਂ ਖਾਸਰ ਦੈਤ ਭਾਰੀ ਜਿਹੜਾ ਖੰਡਾ ਹੈ ਮਾਨ ਦੇ ਵਿੱਚ ਬਾਹਰੋਂ ਬਾਹਰ ਨੂੰ ਧੂ ਲਿਆ ਬਾਹਰ ਖਿੱਚ ਲਿਆ ਹੈ।
ਉਮਲ ਲੱਥੇ ਸੂਰਮੇ ਮਾਰ ਮੱਚੀ ਕਰਾਰੀ
ਇਹਦੇ ਨਾਲ ਦੇ ਸਾਥੀ ਜਿਹੜੇ ਦੈਤ ਹੈ ਉਹ ਜਿਹੜੇ ਸੂਰਵੀਰ ਅਮਲ ਲੱਥੇ ਕਹਿੰਦੇ ਇਸ ਤਰ੍ਹਾਂ ਆ ਉਤਰੇ ਹਨ ਆ ਚੜਕੇ ਆ ਗਏ ਹਨ ਹੋਰ ਕੇ ਆ ਗਏ ਹਨ ਤੇ ਬੜੀ ਤਕੜੀ ਜਿਹੜੀ ਮਾਰ ਹੈ ਕਰਾਰੀ ਮਾਰ ਮੱਚ ਪਈ ਹੈ ਕਰੜਈ ਜੰਗ ਸ਼ੁਰੂ ਹੋ ਗਿਆ ਹੈ।
ਜਾਪੇ ਚੱਲੇ ਰਾਤ ਦੇ ਸਲਲੇ ਜੱਟ ਧਾਰੀ
ਜਿਹੜੇ ਫੱਟਾਂ ਵਿੱਚੋਂ ਖੂਨ ਵਗਿਆ ਤਤੀਰੀਆਂ ਪੈ ਰਹੀਆਂ ਹਨ ਉਹ ਕਹਿੰਦੇ ਇਉਂ ਹੈ ਜਾਪੇ ਚੱਲੇ ਰਾਤ ਦੇ ਜਾਣੀ ਕਹਿੰਦੇ ਜਾਪੇ ਨਾ ਪ੍ਰਣਾਲਿਆਂ ਦਾ ਹੈ ਯਾਨੀ ਪਾਣੀ ਦੇ ਲਹੂ ਦੇ ਖੂਨ ਦੇ ਹੀ ਪ੍ਰਣਾਲੇ ਚੱਲ ਪਏ ਹਨ।
ਪੌੜੀ
ਸਲਲੇ ਜੱਟ ਧਾਰੀ ਜਿਵੇਂ ਜਟਾਂ ਧਾਰੀ ਜਿਹੜਾ ਸ਼ਿਵਜੀ ਉਹਦੇ ਜਟਾਂ ਵਿੱਚੋਂ ਗੰਗਾ ਕਹਿੰਦਾ ਪਾਣੀ ਨਿਕਲਦਾ ਹੁੰਦਾ ਨਾ ਵਹਿੰਦਾ ਹੁੰਦਾ ਉਹ ਕਹਿੰਦੇ ਦੈਤਾਂ ਦੇ ਸਰੀਰ ਤੇ ਜਿਹੜੇ ਫੱਟ ਜੇ ਹੋਏ ਉਹਨਾਂ ਵਿੱਚੋਂ ਖੂਨ ਨਿਕਲ ਗਿਆ ਲਾਲੋ ਲਾਲ ਜਿਵੇਂ ਸ਼ਿਵਜੀ ਦੇ ਜਟਾਂ ਵਿੱਚੋਂ ਗੰਗਾ ਵਹਿੰਦੀ ਹੁੰਦੀ ਹੈ ਲਹੂ ਚੱਲਿਆ ਲਹੂ ਦੇ ਪ੍ਰਣਾਲੇ ਚੱਲੇ
ਪੌੜੀ ਸੱਟ ਪਈ ਜਮ ਧਾਣੀ ਦਲਾ ਮੁਕਾਬਲਾ
ਮਹਾਰਾਜ ਕਹਿੰਦੇ ਇਸ ਤਰ੍ਹਾਂ ਸੱਟ ਪਈ ਸੱਟ ਪਈ
ਹਾਂਜੀ ਸੱਟ ਪਈ ਜਮ ਧਾਣੀ ਦਲਾਂ ਮੁਕਾਬਲਾ
ਸੱਟ ਪਈ ਜਮਧਾਣੀ ਜਮਧਾਣੀ ਨਾ ਨਗਾਰਿਆਂ ਦਾ ਹੈ ਜਦੋਂ ਜਮਧਾਣੀ ਕੇ ਨਗਾਰਿਆਂ ਤੇ ਸੱਟ ਪਈ ਚੋਟ ਪਈ ਆ ਡਿੱਗਾ ਵਜਿਆ ਤੇ ਦਿਲਾਂ ਦਾ ਆਪੋ ਵਿਚ ਮੁਕਾਬਲਾ ਸ਼ੁਰੂ ਹੋ ਗਿਆ ਹੈ
ਧੂਹ ਲਈ ਕਿਰਪਾਣੀ ਦੁਰਗਾ ਮਿਆਨ ਤੇ
ਇਹਦਰ ਜਿਹੜੀ ਦੁਰਗਾ ਦੇਵੀ ਇਹਨੇ ਵੀ ਮਿਆਨ ਦੇ ਵਿਚੋਂ ਜਿਹੜੀ ਕਿਰਪਾਨ ਹੈ ਤਲਵਾਰ ਹੈ ਬਾਹਰ ਖਿੱਚ ਲਈ ਹੈ
ਚੰਡੀ ਰਾਖਸ਼ ਖਾਣੀ ਵਾਹੀ ਦੈਤ ਨੂੰ
ਹਾਂ ਜਿਹਨੂੰ ਚੰਡੀ ਵੀ ਕਿਹਾ ਜਾਂਦਾ ਹੈ ਕਿਉਂਕਿ ਚੰਡ ਦੈਤ ਨੂੰ ਇਹਨੇ ਮਾਰਿਆ ਸੀ ਇਸ ਕਰਕੇ ਇਹਦਾ ਨਾਂ ਚੰਡੀ ਪਿਆ ਇੱਕ ਦੁਰਗ ਨਾਮੇ ਦੈਨ ਸੀ ਉਹਨੂੰ ਮਾਰ ਮੁਕਾਇਆ ਸੀ ਇਸ ਕਰਕੇ ਇਹਦਾ ਨਾਂ ਦੁਰਗਹਾ ਹੈ ਉਹ ਚੰਡੀ ਜਿਹੜੀ ਹੈ ਦੇਵੀ ਹੈ ਰਾਖਸ਼ਾਂ ਨੂੰ ਖਾਣ ਵਾਲੀ ਹੈ ਇਸਨੇ ਮਹਿਕਾਸਰ ਦੈਤ ਨੂੰ ਉਹ ਜਿਹੜੀ ਮਿਆਨ ਵਿਚੋਂ ਬਾਹਰ ਕੱਢੀ ਕਿਰਪਾਨ ਵਾਹ ਦਿੱਤੀ ਹੈ ਇਹ ਬਰਖਾਸਰ ਦੈਤ ਨੂੰ ਚਮਾਰ ਦਿੱਤੀ ਹੈ
ਕੋਪਰ ਸੂਰ ਚਵਾਣੀ ਲੱਥੀ ਕਰਗਲ ਹੈ
ਮਹਿਖਾਸਰ ਰਹਿਣ ਦਾ ਕੋਪਰ ਚੂਰ ਜਿਹੜੀ ਕੋ ਉਹ ਖੋਪੜਾ ਜਿਹਾ ਹੈਗਾ ਉਹਨੂੰ ਚੂਰਦੀ ਹੋਈ ਪੜ੍ਹਦੀ ਟੁਕਦੀ ਚੂਰਾ ਚੂਰਾ ਕਰਦੀ ਹੋਈ ਤੇ ਅੱਗੇ ਜਿਹੜਾ ਖੋਪੜ ਤੋਂ ਅੱਗੇ ਖੋਪੜੀ ਤੋਂ ਅੱਗੇ ਮੂੰਹ ਆ ਜਾਂਦਾ ਕਹਿੰਦੇ ਉਹਨੂੰ ਚੂਰਾ ਚੂਰਾ ਕਰਦੀ ਹੋਈ ਅੱਗੇ ਜਿਹੜਾ ਬਾਕੀ ਸਰੀਰ ਦਾ ਕਰੰਗ ਹੈ ਕਹਿੰਦੇ ਉਸ ਉਹਦੇ ਵਿਚ ਜਾਲ ਲੱਥੀ ਹੈ ਸਰੀਰ ਦੇ ਵਿਚ ਜਾਲ ਤੀ ਧਨ ਵਿਚ ਜਾਲ ਕਿਰਪਾਨ ਲੱਥੀ ਹੈ
ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾ
ਫਿਰ ਜਿਹੜੇ ਘੋੜੇ ਤੇ ਚੜਿਆ ਹੋਇਆ ਸੀ ਘੋੜੇ ਤੇ ਜਿਹੜੀ ਪਾਖਰ ਕਾਠੀ ਪਾਈ ਸੀ ਉਹਦੇ ਕਿਰਪਾਨ ਜਾ ਵੱਜੀ ਹੈ ਕਾਠੀ ਦੇ ਹੇਠਾਂ ਉਹ ਪਲਾਣ ਪਾਇਆ ਹੁੰਦਾ ਤਾਰੂ ਪਾਇਆ ਜਿਹਨੂੰ ਖਰੂਗੀਨ ਵੀ ਕਹਿੰਦੇ ਹੈ ਇਹ ਕੱਪੜਾ ਜਾਂ ਕਾਠੀ ਦੇ ਹੇਠਾਂ ਪਾਇਆ ਹੁੰਦਾ ਤਾਰੂ ਕਹਿ ਦਿੰਦੇ ਜਾਂ ਖਰੂਗੀਨ ਕਹਿ ਦਿੰਦੇ ਹਨ ਉੱਪਰ ਕਾਠੀ ਕਾਠੀ ਨੂੰ ਉਹਨੇ ਕੱਢ ਦਿੱਤਾ ਫਿਰ ਪਲਾਣੀ ਨੂੰ ਤਾਰੂ ਨੂੰ ਕੱਢ ਦਿੱਤਾ ਹੈ ਰੜਕੀ ਅੱਗੇ ਕਹਿੰਦੇ ਉਹ ਜਿਹੜੀ ਤਲਵਾਰ ਦੇਵੀ ਦੀ ਮਾਰੀ ਹੈ ਧਰਤੀ ਵੀ ਜਾ ਰੜਕੀ ਹੈ ਧਰਤੀ ਵੀ ਜਾ ਤਸੀ ਹੈ
ਲੈਦੀ ਅਗਾ ਸਿਧਾਣੀ ਸਿੰਘਾ ਧੌਲ ਦਿਆ
ਇਹ ਉਪਮਾ ਅਲੰਕਾਰ ਹੈ ਇੱਕ ਜਿਹੜੇ ਕਵੀ ਲੋਕ ਹੈ ਉਹਨਾਂ ਨੇ ਇਹ ਤਰ੍ਹਾਂ ਤਰ੍ਹਾਂ ਦੇ ਅਲੰਕਾਰ ਕਬਰ ਕਿੱਥੇ ਗੁਰਬਾਣੀ ਵਿਚ ਵੀ ਕਈ ਕਈ ਸ਼ਬਦ ਅਲੰਕਾਰ ਹਨ ਜੋ ਸ਼ਬਦਾਂ ਦੇ ਵੀ ਕਿਹੜੇ ਕਿਹੜੇ ਅਲੰਕਾਰ ਵਿਚ ਮਹਾਰਾਜ ਨੇ ਸ਼ਬਦ ਉਚਾਰਨ ਕੀਤੇ ਉਹਨਾਂ ਦਾ ਗਿਆਨ ਲੈਣਾ ਹੋਵੇ ਇੱਕ ਪੁਸਤਕ ਹੈ ਸ਼ਬਦ ਅਲੰਕਾਰ ਇੱਕ ਹੈ ਵੀ ਕਿਹੜੇ ਕਿਹੜੇ ਛੰਦਾਂ ਵਿਚ ਮਹਾਰਾਜ ਨੇ ਬਾਣੀ ਉਚਾਰਨ ਕੀ ਦਵਈਏ ਛੰਦ ਵਿਚ ਹੈ ਕਿ ਚੌਪੀ ਛੰਦ ਵਿਚ ਹੈ ਕਿ ਦੋਹਰੇ ਛੰਦ ਵਿਚ ਹੈ ਕਿ ਸੋਰਠੇ ਵਿਚ ਹੈ ਕਿ ਸਲੋਕ ਵਿਚ ਹੈ ਕਿ ਸਵਈਏ ਵਿਚ ਹੈ ਕਿ ਕਵਿਤ ਵਿਚ ਹੈ ਉਹ ਛੰਦ ਦਿਵਾਕਰ ਪੁਸਤਕ ਹੈ ਉਹਨੂੰ ਪੜ੍ਹ ਲਏ ਤੇ ਗੁਰਬਾਣੀ ਦੇ ਜਿਹੜੇ ਸ਼ਬਦ ਛੰਦਾਂ ਵਿੱਚ ਹੈ ਉਹਦਾ ਪਤਾ ਚੱਲ ਜਾਊਗਾ ਵੀ ਕਿਹੜੇ ਅਲੰਕਾਰ ਵਿੱਚ ਇਹ ਸ਼ਬਦ ਹੈ ਉਹਦਾ ਹੀ ਵਾਕਫੀਤ ਮਿਲ ਜਾਊਗੀ ਇਹ ਅਤ ਉਪਮਾ ਇੱਕ ਅਲੰਕਾਰ ਹੈ ਜੋ ਕਿਸੇ ਦੀ ਮਹਾਨਤਾ ਦਰਸਾਉਣ ਵਾਸਤੇ ਹੁੰਦਾ ਹੈ ਅਤ ਉਪਮਾ ਅਲੰਕਾਰ ਭਾਵੇਂ ਉਹ ਗੱਲ ਹੋਈ ਨਾ ਹੋਵੇ ਉਹ ਵਡਿਆਈ ਕਰਨ ਵਾਸਤੇ ਐਸਾ ਅਲੰਕਾਰ ਵਰਤ ਲੈਂਦੇ ਵੀ ਜਦੋਂ ਕਿਰਪਾਨ ਚਲਾਈ ਨਾ ਇਹ ਦੇਵੀ ਨੇ ਪਹਿਲਾਂ ਤਾਂ ਉਹਦਾ ਖੋਪੜਾ ਜਿਹਾ ਲਾਇਆ ਬਣਿਆ ਹੈ ਫਿਰ ਉਹਦਾ ਮੂੰਹ ਤੋੜਤਾ ਤਲਵਾਰ ਨੇ ਫਿਰ ਜਿਸ ਘੋੜੇ ਤੇ ਚੜਿਆ ਸੀ ਉਹਦੀ ਕਾਠੀ ਵੜਤੀ ਫਿਰ ਪਲਾਣੀ ਤਾਰੂ ਵੜਤਾ ਫਿਰ ਘੋੜਾ ਕੱਢ ਦਿੱਤਾ ਫਿਰ ਧਰਤੀ ਵੀ ਜਾ ਰੜਕੀ ਉਹ ਤਲਵਾਰ ਲੈਂਦੀ ਹੈਗਾ ਸੁਧਾਣੀ ਕਹਿੰਦੇ ਧਰਤੀ ਤੋਂ ਵੀ ਉਹ ਲਾਉਂਦੀ ਹੋਈ ਜਾਣੀ ਧਰਤੀ ਨੂੰ ਵੀ ਵੜਦੀ ਹੋਈ ਅੱਗੇ ਚਲੀ ਗਈ ਹੈ ਸਿੰਘਾਣੀ ਸਿੰਘਾਂ ਤੋਲਦਿਆਂ ਇਹ ਪੁਰਾਣਾ ਵਿੱਚ ਲਿਖਿਆ ਹੈ ਵੀ ਆ ਧਰਤੀ ਜਿਹੜੀ ਹੈ ਇੱਕ ਹੇਠਾਂ ਬਣਦਾ ਉਹਨੇ ਕਹਿੰਦੇ ਸਿੰਘਾਂ ਤੇ ਚੁੱਕੀ ਹੋਈ ਹੈ ਧਰਤੀ ਨੂੰ ਤੇ ਜਿਹੜਾ ਬੈਲ ਹੈ ਉਹ ਕਹਿੰਦੇ ਕੱਛੂ ਕੁੰਮਾ ਹੇਠਾਂ ਉਹਦੀ ਪਿੱਠ ਤੇ ਖੜੋਤਾ ਹੈ, ਤੇ ਉਸ ਤੋਂ ਅੱਗੇ ਕਹਿੰਦੇ ਇੱਕ ਸੂਰ ਹੈ ਉਹਨੇ ਕਹਿੰਦੇ ਕੱਛੂ ਕੁੰਮੇ ਨੇ ਆਪਣੇ ਹੁੱਡ ਤੇ ਚੱਕਿਆ ਹੋਇਆ। ਇਸ ਤਰ੍ਹਾਂ ਦੇ ਪੁਰਾਣਾ ਦੇ ਪ੍ਰਸੰਗ ਹੈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵੀ ਇਹ ਤੁਸੀਂ ਕਹਿੰਦੇ ਵੀ ਇਹ ਧਰਤੀ ਬੈਲ ਨੇ ਸਿੰਘਾਂ ਤੇ ਚੁੱਕੀ ਹੈ, ਫਿਰ ਬੈਲ ਨੂੰ ਕਿਹਨੇ ਚੁੱਕਿਆ ਹੋਇਆ? ਕਹਿੰਦੇ ਜੀ ਉਹ ਅੱਗੇ ਹੈਗਾ ਕੱਛੂ ਕੁੰਮਾ, ਉਹਨੂੰ ਚੁੱਕਿਆ ਹੋਇਆ ਬੈਲ ਨੂੰ। ਕਹਿੰਦੇ ਕੱਛੂ ਕੁੰਮਾ ਕਿਹਦੇ ਆਸਰੇ ਹੈ? ਕਹਿੰਦੇ ਕੱਛੂ ਕੁੰਮੇ ਨੂੰ ਸੂਰ ਨੇ ਹੁੱਡ ਤੇ ਚੁੱਕਿਆ ਹੋਇਆ। ਕਹਿੰਦੇ ਫਿਰ ਸੂਰ ਨੂੰ ਕਿਹਨੇ ਚੁੱਕਿਆ? ਕਹਿੰਦੇ ਉਹਦੇ ਹੇਠਾਂ। ਕਹਿੰਦੇ ਫਿਰ ਬੈਲ ਹੈਗਾ ਜੀ ਧਰਤੀ ਹੈਗੀ। ਮਹਾਰਾਜ ਕਹਿੰਦੇ ਵੀ ਜਿਹੜੀ ਅਖੀਰਲੀ ਧਰਤੀ ਹੈ ਜਿੱਥੇ ਜਾ ਕੇ ਸਾਰੀਆਂ ਧਰਤੀਆਂ ਦਾ ਖਾਤਮਾ ਹੋਣਾ, ਉਹਨੂੰ ਕਿਹਨੇ ਚੁੱਕਿਆ? ਕਹਿੰਦੇ ਇਹ ਤਾਂ ਨੀ ਪਤਾ, ਇਹ ਤੁਸੀਂ ਦੱਸੋ। ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾਬੂ ਸੰਤੋਖ ਰਾਵ ਰੱਖਿਆ ਜਿਨ ਸਿਰ। ਜਿਹੜਾ ਧੌਲ ਧਰਮ ਜਿਹੜਾ ਨਾ, ਇਹਦੇ ਆਸਰੇ ਸਾਰੀ ਧਰਤੀ ਖੜੀ ਹੈ। ਇਹ ਧਰਮ ਰੂਪੀ ਜਿਹੜਾ ਬੈਲ ਹੈ ਇਹਨੇ ਸਿਰ ਕੀਤਾ। ਜਦੋਂ ਧਰਮ ਖਤਮ ਹੋ ਜਾਊ ਧਰਤੀ ਡੋਲ ਜਾਊ, ਧਰਤੀ ਫੜ ਜਾਊ, ਇਸ ਤਰ੍ਹਾਂ ਜਾਣੀ ਹੋ। ਇਧਰ ਜਿਹੜਾ ਪੁਰਾਣਾ ਦਾ ਪ੍ਰਸੰਗ ਹੈ ਨਾ, ਉਹ ਹੱਥ ਉਪਮਾ ਅਲੰਕਾਰ ਵਿੱਚ ਲੈਂਦੇ ਮਹਾਰਾਜ। ਕਹਿੰਦੇ ਉਹ ਜਿਹੜੀ ਤਲਵਾਰ ਚਲਾਈ ਹੋਈ ਹੈ ਨਾ, ਉਹ ਧੌਲ ਦੇ ਜਿਹੜੇ ਸਿੰਘਾਂ ਵਿੱਚ ਜਾ ਵੱਜੀ ਹੈ।
ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰ ਕੈ।
ਜਿਹੜਾ ਕੂਰਮ ਨੂੰ ਕੱਛੂ ਕੁੰਮੈ ਉਹਦੇ ਸਿਰ ਤੇ ਜਾ ਲਹਿਲਾਣੀ ਕੀ ਜਾ ਚਮਕੀ ਹੈ, ਜਾ ਵੱਜੀ ਹੈ। ਉਹ ਦੁਸ਼ਮਣ ਨੂੰ ਕਹਿੰਦੇ ਮਾਰ ਮੁਕਾਇਆ ਇਸਨੇ।
ਵੱਡੇ ਗਨ ਤਖਾਣੀ ਮੂਏ ਖੇਤ ਵਿੱਚ।
ਬਾਕੀ ਜਿਹੜੇ ਕਹਿੰਦੇ ਤਲਵਾਰ ਨਾਲ ਦੈਂਤ ਮਾਰੇ ਹੈ ਉਹ ਤਾਂ ਉਹ ਪ੍ਰਤੀਤ ਹੁੰਦੇ ਜਿਵੇਂ ਕਹਿੰਦੇ ਤਰਖਾਣ ਨੇ ਕਹਿੰਦੇ ਜੰਗਲ ਵਿੱਚ ਜਾ ਕੇ ਵੱਢ ਵੱਢ ਕੇ ਦਰਖਤਾਂ ਦੇ ਮੋਛੇ ਪਾਏ ਹੋਣ। ਜੰਗ ਦੇ ਵਿੱਚ ਦੈਂਤ ਭਰੇ ਪਏ ਪਏ ਦਿਸਦੇ ਹਨ। ਉਧਰ ਕਹਿੰਦੇ ਹਾਸਰੀ ਵੀ ਮਾਰਿਆ ਹੋਇਆ, ਕਈ ਢੰਗ ਦਾ ਪਿਆ ਖਿਲ ਰਿਹਾ।
ਰਣ ਵਿੱਚ ਕੱਤੀ ਕਹਾਣੀ ਲੋਹੂ ਮਿੱਝ ਦੀ।
ਲੋਹੂ ਤੇ ਮਿੱਝ ਦੀ ਮਾਨੋ ਕਹਿੰਦੇ ਜੰਗ ਦੇ ਵਿੱਚ ਕਹਾਣੀ ਕੱਤੀ, ਕਹਾਣੀ ਕਰ ਦਿੱਤੀ ਹੈ, ਕਹਾਣੀ ਬਣਾ ਦਿੱਤੀ ਹੈ। ਉਹ ਪਾਣੀ ਪਾ ਕੇ ਅੱਗੇ ਮਿੱਟੀ ਵਿੱਚ ਤੁਰੀ ਜੀ ਪਾ ਕੇ ਕਹਾਣੀ ਬਣਾਈ ਜਾਂਦੇ ਹੁੰਦੇ ਪੈਰ ਮਾਰ ਮਾਰ ਕੇ। ਉਹ ਕਹਿੰਦੇ ਲਹੂ ਤੇ ਮਿਲਦੀ ਉੱਥੇ ਕਹਾਣੀ ਕਰ ਦਿੱਤੀ ਹੈ, ਕਹਾਣੀ ਬਣਾ ਦਿੱਤੀ ਹੈ।
ਚਾਰੇ ਦੁੱਗ ਕਹਾਣੀ ਚੱਲਣ ਤੇਗ ਦੀ।
ਚੱਲਣ ਹੈ ਕਿ ਚੱਲਗ?
ਚੱਲਗ ਦੇਗ ਦੀ,
ਚੱਲਗ ਦੀ, ਚੱਲਣ ਕੀ ਜਾਣਾ ਤਾਂ ਗੱਗਾ ਹੈ। ਚਾਰੇ ਯੁੱਗ ਕਹਾਣੀ ਚੱਲਗ ਤੇਗ ਦੀ। ਕਹਿੰਦੇ ਇਹ ਜਿਹੜੀ ਪਰਮੇਸ਼ਰ ਦੀ ਸ਼ਕਤੀ ਨਾਲ ਉਹ ਦੇਵੀ ਨੇ ਕਹਿੰਦੇ ਤੇਗ ਚਲਾਈ ਨਾ ਦੈਂਤਾਂ ਉੱਪਰ ਤੇ ਮਹਿਕਾਸੁਰ, ਉਹਦੀ ਜਿਹੜੀ ਕਹਾਣੀ ਕਥਾ ਕਹਿੰਦੇ ਚਾਰੇ ਯੁੱਗਾਂ ਵਿੱਚ ਚਲਦੀ ਰਹੂਗੀ। ਜੋ ਕੋਈ ਮਰਜ਼ੀ ਯੁੱਗ ਹੋ ਜਾਏ ਉਹਦੇ ਵਿੱਚ ਤੇਗ ਦੀ ਮਹਿਮਾ ਕੀਤੀ ਜਾਊਗੀ। ਐ ਤਲਵਾਰ ਮਾਰੀ ਪਰਮੇਸ਼ਰ ਦੀ ਤਾਕਤ ਨਾਲ ਉਹ ਦੇਵੀ ਨੇ ਸਾਰੇ ਖਿਲਾਰ ਕੇ ਰੱਖਦੇ ਦੈਂਤ, ਜਿਵੇਂ ਮੋਚੇ ਪਾਏ ਹੁੰਦੇ ਨਾ ਤਖਾਣਾ ਨੇ ਦਰਖਤਾਂ ਨੇ, ਉਹ ਮੋਚੇ ਪਾਏ ਪਏ ਸੀ ਤਲਵਾਰ ਨਬੜ ਵੜ ਕੇ। ਉਹਦਾ ਖੋਪੜ ਜਾਇਆ ਭੰਤਾ ਤਲਵਾਰ ਨਾਲ, ਉਹਦੀ ਮੂੰਹ ਵੀ ਉਹ ਤੋੜਤਾ, ਅੱਗੇ ਸਾਰੇ ਸਰੀਰ ਦਾ ਜਿਹੜਾ ਕ੍ਰਮ ਗਿਆ ਉਹ ਵੀ ਸਾਰਾ ਖਦਾਤਾ, ਕਾਠੀ ਵੀ ਤੋੜਤੀ, ਟਰ ਵੀ ਭੰਤਾ। ਇਸ ਤਰ੍ਹਾਂ ਕਹਾਣੀ ਚੱਲਦੀ ਹੋਊਗੀ ਉਹਦੇ ਜੰਗ ਯੁੱਧ ਦੀ।
ਵਿਦਣ ਖੇਤ ਵਿਹਾਣੀ ਮਹਿਖੇ ਦੈਤ ਨੂੰ।
ਇਸ ਤਰ੍ਹਾਂ ਮੈਂ ਜਾਂਗੇ ਜੰਗ ਵਿੱਚ ਜਿਹੜਾ ਮਹਿਖਾ ਦੈਤ, ਉਹਦੇ ਲਈ ਤਾਂ ਬੜੀ ਦੁੱਖਦਾਰੀ ਜਿਹੜੀ ਰਾਤ ਬਤੀਤ ਹੋਈ ਹੈ, ਦੁੱਖਦਾਈ ਸਮਾਂ ਆਇਆ ਹੈ।
ਇਤੀ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ।
ਇਸ ਤਰ੍ਹਾਂ ਕਹਿੰਦੇ ਵੈਸਾਖਸੁਰ ਦੈਤ ਨੂੰ ਇਤੀ ਕਰ ਦਿੱਤਾ, ਸਮਾਪਤ ਕਰ ਦਿੱਤਾ। ਜਿਹੜੇ ਕੋਈ ਹੋਰ ਦੈਤ ਆਏ ਹਨ ਮੈਦਾਨੇ ਜੰਗ ਵਿੱਚ ਉਹਨਾਂ ਨੂੰ ਵੀ ਦੁਰਗਾ ਨੇ ਮਾਰ ਮੁਕਾਇਆ ਹੈ।
14 ਲੋਕਾ ਰਾਣੀ ਸਿੰਘਾ ਸਿੰਘ ਨਚਾਇਆ।
ਜਿਹੜੀ 14 ਲੋਕਾਂ ਦੀ ਰਾਣੀ ਕਹੀ ਜਾਂਦੀ ਹੈ ਰਿਹਾ ਜਿੱਤ ਕੇ ਫਿਰ ਸ਼ੇਰ ਨੂੰ ਉੱਥੇ ਖੁਸ਼ੀ ਵਿੱਚ ਨਟਾਇਆ ਛਪਾਇਆ ਛਾਲਾਂ ਮਰਵਾਈਆਂ
ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ
ਹਾਂ ਜਿਹੜੇ ਜਟਾਂ ਵਾਲੇ ਬੜੀਆਂ ਬੜੀਆਂ ਲੰਮੀਆਂ ਬੂਦਾਂ ਵਾਲੇ ਸੀ ਸੂਰ ਵੀਰ ਅਗਲੇ ਕੀ ਹੈ ਬਹੁਤੇ ਜਾਂ ਅਗਵਾਨੀ ਮੁਖੀਏ ਮੁਖੀਏ ਉਹ ਸਾਰੇ ਮਾਰ ਮੁਕਾਏ ਹਨ ਦੁਰ ਦੇਵੀ
ਮੰਗਣ ਨਾਹੀਂ ਪਾਣੀ ਦਲੀ ਹੰਕਾਰ ਕੈ
ਹਾਂ ਜਿਹੜੇ ਕਹਿੰਦੇ ਦਲਾਂ ਵਿੱਚ ਬੜੇ ਹੰਕਾਰੇ ਹੋਏ ਸੀ ਹੰਕਾਰ ਕਰਦੇ ਵੀ ਸਾਡੇ ਵਰਗਾ ਕੌਣ ਹੈ ਕਿਹੜੀ ਵਿਚਾਰੀ ਦੁਰਗਾ ਉਹ ਅੱਜ ਕਹਿੰਦੇ ਉੱਥੇ ਪਾਣੀ ਨਹੀਂ ਮੰਗਦੇ ਹੈ ਸਦਾ ਦੀ ਨੀਰ ਸਵਾਲ ਦੇ ਨੇ ਪਰਮੇਸ਼ਰ ਦੀ ਕਲਾ ਨਾਲ ਦੇਵੀ ਨੇ ਜਾਂ ਦਲੀ ਹਕਾਰ ਕੈ ਦੇਵੀ ਦਲਾਂ ਨੂੰ ਹਕਾਰ ਕੇ ਲਕਾਰੇ ਮਾਰ ਮਾਰ ਕੇ ਉੱਥੇ ਬੇਹੋਸ਼ ਕਰ ਦਿੱਤਾ ਤੇ ਉਹ ਪਾਣੀ ਨਹੀਂ ਮੰਗਦੇ ਬੇਹੋਸ਼ ਹੋਏ ਪਏ ਹੋਏ ਹੰਕਾਰ ਮੁੱਖ ਪਾਠ ਹੈ ਦੂਜਾ ਹਕਾਰ ਕੈ ਲਲਕਾਰੇ ਮਾਰ ਕੇ ਸਦ ਸਦ ਕੇ ਸਟੇ ਹਨ
ਜਾਣਕਾਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ
ਜਿਹੜੇ ਪਠਾਣ ਜਿੰਨੇ ਦਿਨ ਧਰਤੀ ਤੇ ਡਿੱਗੇ ਓ ਪ੍ਰਤੀਤ ਹੋ ਰਹੇ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ ਯਾਨੀ ਪਠਾਣਾ ਦੀ ਫੌਜ ਨੇ ਜੰਗ ਦਾ ਜਿਹੜਾ ਰਾਗ ਸੁਣ ਕੇ ਹੈ ਕਰੀ ਸਮਾਈ ਮਸਤੀ ਧਾਰਨ ਕੀਤੀ ਹੈ ਜਿਵੇਂ ਕੋਈ ਰਾਗ ਸੁਣ ਕੇ ਮਸਤ ਹੋ ਕੇ ਧਰਤੀ ਤੇ ਪੈ ਜਾਏ ਕਹਿੰਦੇ ਮਸਤੀ ਧਾਰਨ ਕਰਕੇ ਜਿਹੜੇ ਪਠਾਣ ਹੀ ਧਰਤੀ ਤੇ ਲੰਮੇ ਲੇਟੇ ਹੋਏ ਪਿਆ ਹੁੰਦਾ ਤੇ ਪਏ ਆ ਮਰੇ ਹੋਏ
ਰੱਤੂ ਦੇ ਹੜਵਾਣੀ ਚੱਲੇ ਵੀਰ ਖੇਤ
ਆ ਜਿਹੜਾ ਸੂਰ ਵੀਰਾਂ ਵਾਲਾ ਖੇਤ ਹੈ ਜੰਗ ਯੁੱਧ ਵਾਲਾ ਸਥਾਨ ਹੈ ਉੱਥੇ ਰੱਤੂ ਦੇ ਹੜਵਾਣੀ ਚੱਲੇ ਰੱਤੂ ਦੇ ਹੜੀ ਚੱਲ ਪਏ ਰੱਤੂ ਲਹੂ ਦੇ ਪ੍ਰਵਾਹ ਚੱਲ ਪਏ ਹੜ ਚੱਲ ਪਏ ਹਨ
ਪੀਤਾ ਫੁੱਲ ਇਆਣੀ ਘੁੰਮਣ ਸੂਰ ਮੈਂ
ਜਿਹੜੇ ਸੂਰ ਵੀਰੋ ਤੇ ਉਹ ਕਹਿੰਦੇ ਘੁੰਮਦੇ ਫਿਰਦੇ ਇਧਰ ਉਧਰ ਕਹਿੰਦੇ ਤਾਂ ਠਾਜੇ ਹੁੰਦੇ ਫਿਰਦੇ ਦਿਸ ਰਹੇ ਹੈ ਜਿਵੇਂ ਵੀ ਸਮਝ ਆਉਂਦੇ ਕਹਿੰਦੇ ਫੁੱਲ ਪੀਤਾ ਹੋ ਗਏ ਮਾਰਵਾੜੀਏ ਲੋਕ ਫੁੱਲ ਪੀਂਦੇ ਹੈ ਜਿਹੜਾ ਉਹਨਾਂ ਦਾ ਕੱਪੜਾ ਜਿਹਾ ਹੁੰਦਾ ਉਹਦੇ ਵਿੱਚ ਜਿਹੜਾ ਫੀਮ ਦਾ ਰਸ ਜਿਹਾ ਉਹਨੂੰ ਟਪਕਾ ਲੈਂਦੇ ਫਿਰ ਉਹਨਾਂ ਦੇ ਕੱਪੜੇ ਦੇ ਵਿੱਚ ਜਿਹੜਾ ਫੀਮ ਦਾ ਰਸ ਜਿਹਾ ਟਪਕਾਇਆ ਹੁੰਦਾ ਹੈ ਉਹਨੂੰ ਫਿਰ ਉਹ ਗਾਂ ਉਹ ਹੁੱਕੇ ਵਿੱਚ ਪਾ ਲੈਂਦੇ ਆ ਉਹ ਫਿਰ ਗੁੜਗੁੜ ਜਿਹਾ ਕਰਕੇ ਇਸ ਤਰ੍ਹਾਂ ਉਹ ਪੀਂਦੇ ਆ ਉਹਨੂੰ ਖੁੱਲ ਪੀਣਾ ਕਹਿੰਦੇ ਆ ਕਹਿੰਦੇ ਫਿਰ ਸਮਝ ਆਨੇ ਉਹ ਫੁੱਲ ਪੀਤਾ ਫੀਮ ਦਾ ਰਸ ਦੇਈ ਉਹ ਪੀਤਾ ਹੁੱਕੇ ਰਾਹੀਂ ਉਹ ਜਿਵੇਂ ਘੁੰਮਦੇ ਹੁੰਦੇ ਨਾ ਨਸ਼ੇ ਵਿੱਚ ਉਹ ਕਹਿੰਦੇ ਜਿਹੜੇ ਦੈਂਤ ਉੱਥੇ ਫਿਰ ਸਮਝਾਂ ਵਾਂਗੂ ਫੁੱਲ ਪੀਤਿਆਂ ਵਾਲਿਆਂ ਵਾਂਗੂ ਘੁੰਮਦੇ ਫਿਰਦੇ ਆ ਬੇਹੋਸ਼ ਹੋਏ ਪਏ
ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ
ਇੱਧਰ 33 ਕਰੋੜ ਦੇਵਤਿਆਂ ਨੂੰ ਇੰਦਰ ਸਹਿਤ ਰਾਜ ਭਾਗ ਦੇ ਕੇ ਫਿਰ ਇਹ ਜਿਹੜੀ ਕਹਿੰਦੇ ਦੇਵੀ ਉੱਥੋਂ ਅਲੋਪ ਹੋ ਗਈ ਹੈ ਕੈਲਾਸ਼ ਪਰਬਤ ਉੱਪਰ ਚਲੀ ਗਈ ਹੈ
ਈਸ਼ਰ ਦੀ ਵਰਦਾਨੀ ਹੋਈ ਜਿੱਤ ਦਿਨ
ਹਾਂ ਈਸ਼ਰ ਜਿਹੜਾ ਸ਼ਿਵ ਜੀ ਹੈ ਉਹਦੀ ਜਦੋਂ ਵਰ ਦੇਣ ਵਾਲੀ ਘੜੀ ਪ੍ਰਾਪਤ ਹੋ ਗਈ ਹੈ ਉਹ ਘੜੀ ਪ੍ਰਾਪਤ ਹੋ ਗਈ ਜਿਸ ਦਿਨ ਵੀ ਤੁਸੀਂ ਆਦੈਂਤ ਇਹ ਦੁਨੀਆਂ ਵਿੱਚ ਪੈਦਾ ਹੋਵੋਗੇ ਤੇ ਉਹ ਮਹਾਨ ਜੰਗੀ ਯੋਧੇ ਹੋਵੋਗੇ ਉਹ ਈਸ਼ਰ ਨਾਲ ਇੱਥੇ ਸ਼ਿਵ ਜੀ ਦਾ ਈਸ਼ਰ ਦੀ ਜਿਹੜੀ ਵਰ ਦੇਣ ਵਾਲੀ ਜਦੋਂ ਘੜੀਆ ਪ੍ਰਾਪਤ ਹੋਈ ਸਮਾਂ ਆ ਗਿਆ ਹੈ ਜਿਸ ਦਿਨ
ਸੁੰਭਨ ਸੁੰਭ ਗੁਮਾਨੀ ਜਨਮੇ ਸੂਰਮੇ
ਕਹਿੰਦੇ ਬੜੇ ਸੂਰ ਵੀਰ ਜਿਹੜੇ ਸਨ ਸੁੰਭ ਤੇ ਨਿਸੁੰਭ ਬੜੇ ਗੁਮਾਨੀ ਸੀ ਹੰਕਾਰੀ ਸੀ ਇਹ ਦੁਨੀਆਂ ਵਿੱਚ ਪੈਦਾ ਹੋ ਗਏ ਜਦੋਂ ਕਹਿੰਦੇ ਘੜੀ ਆ ਗਈ
ਇੰਦਰ ਦੀ ਰਜਧਾਨੀ ਤੱਕੀ ਜਿੱਤਣੀ
ਉਸ ਵੇਲੇ ਦੋਹਾਂ ਭਰਾਵਾਂ ਨੇ ਇੰਦਰ ਦੀ ਜਿਹੜੀ ਰਾਜਧਾਨੀ ਹੈ ਵੀ ਇਹਨੂੰ ਜਿੱਤਣਾ ਇਹਨੂੰ ਕਾਬੂ ਕਰਨਾ ਇਹਨੂੰ ਤੱਕਿਆ ਇਹਨਾਂ ਨੇ ਨਿਗਾਹ ਮਾਰੀ ਹੈ।
ਇੰਦਰਪੁਰੀ ਤੇ ਧਾਵਣਾ ਵੱਡ ਜੋਧੀ ਮਤਾ ਪਕਾਇਆ।
ਇੰਦਰਪੁਰੀ ਤੇ ਵੀ ਆਪਾਂ ਧਾਵਾ ਕਰਨਾ ਹੱਲਾ ਬੋਲਣਾ ਹੈ। ਬੜੇ ਜੋਧਿਆਂ ਨੇ ਪੱਕਾ ਜਿਹੜਾ ਮਤਾ ਪਕਾ ਲਿਆ।
ਸਾਂਝ ਪਲੇਟਾ ਪਾਖਰਾ ਭੇੜ ਸੰਦਾ ਸਾਜ ਬਣਾਇਆ।
ਸਵੇਰੇ ਸੰਜੋਹਾਂ ਤੇ ਹੋਰ ਜਿਹੜੇ ਕੋਈ ਪਟੇਲ ਇੱਕ ਮੂੰਹ ਅੱਗੇ ਉਹ ਜਾਲੀਦਾਰ ਜਾ ਕੱਪੜਾ ਹੁੰਦਾ, ਲੋਹੇ ਦੀ ਜਾਲੀ ਦਾ ਬਣਿਆ ਹੋਇਆ, ਜਿਸ ਕਰਕੇ ਉਹ ਮੂੰਹ ਅੱਗੇ ਲੈ ਲੈਂਦੇ, ਮੂੰਹ ਢੱਕ ਲੈਂਦੇ ਨੇ, ਉਹਨੂੰ ਪਟੇਲਾ ਕਹਿੰਦੇ। ਫਿਰ ਮੂੰਹ ਤੇ ਕੋਈ ਬਾਲ ਚਲਾਵੇ ਤੇ ਉਹ ਮੂਹਰੇ ਉਹ ਪਟੇਲਾ ਹੁੰਦਾ, ਜਾਲੀਦਾਰ ਕੱਪੜਾ ਜਾ ਬੰਨਿਆ ਹੁੰਦਾ ਮੂੰਹ ਤੇ, ਇਸ ਕਰਕੇ ਫਿਰ ਮੂੰਹ ਤੇ ਬਾਹਰ ਨੀ ਕੋਈ ਵੱਜਦਾ, ਮੂੰਹ ਦਾ ਨੁਕਸਾਨ ਨੀ ਹੁੰਦਾ। ਕਦੇ ਇਸ ਤਰ੍ਹਾਂ ਸੰਜੋਹਾਂ ਤੇ ਪਟੇਲੇ ਮੂੰਹ ਗੜੇ ਕੱਪੜੇ ਤੇ ਪਾਖਰ ਜਿਹੜਾ ਘੋੜੇ ਤੇ ਲੋਹੇ ਦੀ ਜਾਲੀਦਾਰ ਵਾਲਾ ਝੁੱਲ ਜਾ ਪਾਇਆ ਹੁੰਦਾ, ਉਹ ਫਿਰ ਜਿਹੜਾ ਕੋਈ ਹਾਥੀ ਤੇ ਪਾਇਆ ਹੋਵੇ ਉਹ ਝੁੱਲ ਜਾ ਜਾਲੀਦਾਰ ਲੋਹੇ ਦਾ, ਉਹਨੂੰ ਵੀ ਪਾਖਰ ਕਹਿੰਦੇ। ਜਿਹੜਾ ਘੋੜੇ ਤੇ ਉਹ ਝੁੱਲ ਜਾ ਪਾਇਆ ਹੋਵੇ ਲੋਹੇ ਦੀ ਜਾਲੀ ਦਾ, ਉਹਨੂੰ ਵੀ ਪਾਖਰ ਕਹਿੰਦੇ। ਇਸ ਤਰ੍ਹਾਂ ਕਹਿੰਦੇ ਹਾਥੀਆਂ ਉੱਪਰ ਘੋੜਿਆਂ ਉੱਪਰ ਲੋਹੇ ਦਾ ਜਾਲੀ ਵਾਲਾ ਝੁੱਲ ਜਾ ਪਾ ਲਿਆ ਹੈ।
ਭੇੜ ਸੰਦਾ ਸਾਜ ਬਣਾਇਆ,
ਜਿਵੇਂ ਭੇੜ ਕਰਨ ਵਾਲਾ ਜੰਗ ਯੁੱਧ ਕਰਨ ਵਾਲਾ ਸਾਜੋ ਸਮਾਨ ਜਿਹਾ ਕਰਾ ਲਿਆ, ਤਿਆਰ ਬਣਾ ਲਿਆ ਹੈ।
ਜੰਮੇ ਕਟਕ ਅਛੂਹਣੀ ਅਸਮਾਨ ਗਰਦੀ ਛਾਇਆ।
ਸਵੇਰੇ ਜੰਮੇ
ਜੰਮੇ ਕਟਕ,
ਮੇਰੇ ਕਿਹੜੇ ਜੰਮੇ ਪਾਠ ਕੀਤਾ ਹੈ। ਜੰਮੇ ਕਟਕ ਅਛੂਹਣੀ, ਜੁੰਮੇ ਨੂੰ ਇਕੱਠੇ ਹੋਣ ਦਾ ਹੈ, ਕਟਕ ਨੂੰ ਦਲਦਾ ਹੈ। ਕਹਿੰਦੇ ਅਛੂਹਣੀ ਗਿਣਤੀ ਦੇ ਜਿਹੜੇ ਦਲ ਹੈ ਜੁੰਮੇ ਕੀ ਇਕੱਠੇ ਹੋ ਗਏ, ਯਾਨੀ ਇੱਕ ਖੂਨੀ ਫੌਜ ਇਹ ਦੈਂਤਾਂ ਦੀ ਇਕੱਠੀ ਹੋ ਗਈ। ਹੋਰ ਹੀ ਗਿਣਤੀ ਹੈ ਵੀ 21,870 ਤਾਂ ਹਾਥੀ ਹੋਣ ਉਸ ਵਿੱਚ, ਯਾਨੀ ਹਾਥੀਆਂ ਵਾਲੀ ਫੌਜ ਹੋਵੇ। 21,870 ਰਥ ਹੋਣ, ਯਾਨੀ ਰਥਾਂ ਵਾਲੀ ਫੌਜ ਹੋਵੇ। 65,610 ਘੋੜੇ ਹੋਣ, ਇੰਨੇ ਘੋੜ ਸਵਾਰ ਹੋਣ। 1,93,050 ਪੈਦਲ ਹੋਣ, ਇੰਨੀ ਗਿਣਤੀ ਦਾ ਨਾਂ ਇੱਕ ਖੂਨੀ ਹੈ। ਵੇਥੇ ਕਹਿ ਰਹੇ ਹਨ ਗੁਰੂ ਕਲਗੀਧਰ ਪਾਤਸ਼ਾਹ ਜੀ, ਜੰਮੇ ਕਟਕ ਅਛੂਹਣੀ, ਕਹਿੰਦੇ ਅਛੂਹਣੀ ਗਿਣਤੀ ਦੇ ਦਲ ਇਕੱਠੇ ਹੋ ਗਏ। ਅਸਮਾਨ ਗਰਦੀ ਛਾਇਆ, ਜਦੋਂ ਚੱਲੇ ਸਾਰੇ, ਕਹਿੰਦੇ ਜਿਹੜਾ ਫਿਰ ਅਸਮਾਨ ਆਕਾਸ਼ ਹੈ ਮਿੱਟੀ ਇਕੱਠੇ ਦੇ ਨਾਲ ਗਰਦੇ ਨਾਲ ਛਕਿਆ ਕੀ ਹੈ, ਢਕਿਆ ਗਿਆ ਅਸਮਾਨ ਦਿਸਦਾ ਹੀ ਨਹੀਂ, ਮਿੱਟੀ ਇਕੱਠਾ ਹੀ ਦਿਸਦਾ ਹਰ ਪਾਸੇ।
ਰੋਹੋ ਸੁੰਭ ਨਸੁੰਭ ਸਦਾਇਆ,
ਕਹਿੰਦੇ ਜਿਹੜਾ ਸੁੰਭ ਵੱਡਾ ਹੈ ਤੇ ਨਸੁੰਭ ਇਹਦਾ ਛੋਟਾ ਭਰਾ ਸੀ, ਰੋਹ ਕੇ ਗੁੱਸੇ ਵਿਚ ਆ ਕੇ ਰੋਹ ਵਿਚ ਆ ਕੇ ਚੱਲਿਆ ਹੈ ਦੇਵ ਲੋਕ ਨੂੰ।
ਪੌੜੀ ਸੁੰਭ ਨਸੁੰਭ ਅਲਾਇਆ, ਵੱਡ ਜੋਧੀ ਸੰਗਰ ਸੰਗਰ ਵਾਏ।
ਸੁੰਭ ਤੇ ਸੁੰਭ ਨੇ ਇਸ ਤਰ੍ਹਾਂ ਹੁਕਮ ਕਰਿਆ ਹੈ, ਕਿਹਾ ਹੈ, ਉਸ ਹੁਕਮ ਨੂੰ ਸੁਣਦੇ ਬੜੇ ਬੜੇ ਯੋਧਿਆਂ ਨੇ, ਜੰਗ ਵਾਲੇ ਜਿਹੜੇ ਬਾਜੇ ਆ ਵਜਾਉਣੇ ਸ਼ੁਰੂ ਕੀਤੇ, ਜੰਗ ਵਾਲਾ ਬਿਗਲ ਵਜਾ ਦਿੱਤਾ।
ਰੋਹ ਦਿਖਾਲੀ ਦਿੱਤੀ ਆ, ਵਰਿਆਮੀ ਤੁਰੇ ਨਚਾਏ।
ਰੋਹ ਗੁੱਸੇ ਵਿੱਚ ਆ ਕੇ ਦਿਖਾਈ ਦਿੱਤੀ ਹੈ, ਵਰਿਆਮੀ ਕੇ ਸੂਰ ਵੀਰਾਂ ਨੇ ਆਪੋ ਆਪਣੇ ਘੋੜਿਆਂ ਨੂੰ ਨਚਾਇਆ ਟਪਾਇਆ ਹੈ।
ਘੁਰੇ ਦਮਾਮੇ ਦੋਹਰੇ, ਜਮ ਬਾਹਨ ਜੋ ਅਰੜਾਏ।
ਦੋਹਰੇ ਦਮਾਮੇ ਕਹਿੰਦੇ ਘੁਰੇ ਕੀ ਵਜੇ ਹਨ, ਦੂਰੀਆਂ ਚੋਟਾਂ ਨਗਾਰੀਆਂ ਦੇ ਲਾਈਆਂ ਹਨ, ਜਿਹੜੇ ਦੂਹਰੇ ਨਗਾਰੇ ਵੱਜਣ ਕਰਕੇ ਜਮ ਬਾਹਨ ਜੋ ਅੜਲਾਏ, ਜਿਵੇਂ ਧਰਮਰਾਜ ਦਾ ਜਿਹੜਾ ਬਾਹਨ ਅੜਲਾਉਂਦਾ ਹੁੰਦਾ। ਧਰਮਰਾਜ ਕਹਿੰਦੇ ਝੋਟੇ ਤੇ ਚੜਦਾ ਹੈ, ਸਵਾਰੀ ਝੋਟਾ ਹੈ, ਇਸ ਕਰਕੇ ਕਹਿੰਦੇ ਜਿਵੇਂ ਧਰਮਰਾਜ ਦਾ ਜਿਹੜਾ ਸਵਾਰੀ ਕਰਨ ਵਾਲਾ ਝੋਟਾ ਹੈ, ਜਿਵੇਂ ਉਹ ਰੜਾਉਂਦਾ। ਇਸ ਤਰ੍ਹਾਂ ਕਹਿੰਦੇ ਨਗਾਰੇ ਕਹਿੰਦੇ ਅਰੜਾਏ ਔਖੜ ਕੇ ਹਨ
ਦਿਓ ਦਾਨੋ ਲੁੱਜਣ ਆਏ
ਮਹਾਰਾਜ ਕਹਿੰਦੇ ਵੀ ਇਸ ਤਰ੍ਹਾਂ ਦੇਵਤੇ ਵੀ ਤੇ ਦਿਓ ਜਿਹੜੇ ਰਾਕਸ਼ ਹੈ ਦੇਵਤੇ ਤੇ ਦਾਨੋ ਰਾਕਸ਼ ਲੁੱਜਣ ਕੀਏ ਜੰਗ ਕਰਨ ਲਈ ਲੜਨ ਲਈ ਆ ਗਏ ਹਨ ਇਕੱਠੇ ਹੋ ਗਏ ਹਨ ਇਹ ਪ੍ਰਸੰਗ ਅੱਗੇ ਚੱਲਦਾ ਹੈ ਬਾਕੀ ਜਿਹੜਾ ਪ੍ਰਸੰਗ ਆਪਾਂ ਕੱਲ ਦੇ ਦੀਵਾਨ ਵਿਚ ਪੜ੍ਹ ਸੁਣ ਲਵਾਂਗੇ ਕਿਉਂਕਿ ਜਿੰਨਾ ਕੁ ਸਮਾਂ ਨੀਯਤ ਕੀਤਾ ਕਰੀਬਨ ਪੂਰਾ ਹੀ ਹੋ ਗਿਆ ਹੈ ਅੱਜ ਆਪਾਂ ਇੱਥੇ ਸਮਾਪਤੀ ਕਰਕੇ ਸੋਤਰ ਕਰਕੇ ਅਰਦਾਸ ਵੀ ਜੁੜੀਏ ਜੀ
ਘੁਰੇ ਦਮਾਮੇ ਦੋਹਰੇ ਜਮ ਬਾਹਨ ਜੋ ਅਰੜਾਏ ਦਿਓ ਦਾਨੋ ਲੁੱਜਣ ਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੇ ਅਚਿਉਤ ਹੇ ਪਰਬ੍ਰਹਮ ਪਵਨਾਸੀ ਅਗਨਾਰ ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਰ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੀਕ ਹੇ ਗੋਵਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ ਹੇ ਸੰਤਾਂ ਕੈ ਸਦਾ ਸੰਗ ਨਿਧਾਰਾਇਆ ਧਾਰ ਹੇ ਠਾਕੁਰ ਹੋਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਐ ਪਰੋ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਚਰੇ ਪਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ ਹਾਰ ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਸਾਰਨ